ਧਾਰ ਕੇ ਮੂਰਤ ਹੈ ਜਗ ਲਾਇਓ ਲੋਕ ਸੁਣਿਆ ਪਰਲੋਕ ਸੁਣਿਆ ਬਿਦ ਲੋਕ ਸੁਣਿਆ ਸਭ ਦਰਸ਼ਨ ਪਾਇਓ ਸੰਗਤ ਪਾਰ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਰਹਿ ਜਗ ਲਾਇਓ ਪਾਗ ਕਰੋ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹਿਨ ਚਾਰੀ ਦੋਏ ਕਰ ਜੋਰ ਕਰਾਂ ਚਰਣਾ ਪਰ ਜਾਂ ਸਦਾ ਗੁਰ ਕੋ ਬਲਿਹਾਰੀ ਕੌਣ ਸੁਣੇ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਤਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਈ ਦਰਬਾਰੀ ਡੰਡੋਤ ਬੰਦਨ ਨਾਨਕ ਵਾਰ ਸਰਵ ਕਲਾ ਸਮਰੱਥ ਲੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਗਿਆਨ ਜਨ ਗੋਦੀਆ ਅਗਿਆਨ ਹੇਰ ਨਾਸ ਹਰ ਕਿਰਪਾ ਤੇ ਸੰਤ ਪਿਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸੂਰਠ ਮਹਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੇ ਮਨ ਇੱਛੇ ਫਲ ਪਾਇਆ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੇ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹੋ ਆਨੰਦ ਗੁਣੋਦ ਮੰਗਲ ਗੁਣ ਗਾਓ ਗੁਰ ਨਾਨਕ ਭਏ ਦਇਆਲਾ ਜੈ ਜੈਕਾਰ ਭਏ ਜਗ ਪੀਤਰ ਗੋਆ ਪਾਰ ਬ੍ਰਹਮ ਰਖਵਾਲਾ ਆਨੰਦ ਗੁਣੋਦ ਮੰਗਲ ਗੁਣ ਗਾਓ ਗੁਰ ਨਾਨਕ ਭਏ ਦਇਆਲਾ ਜੈ ਜੈਕਾਰ ਭਏ ਜਗ ਪੀਤਰ ਗੋਆ ਪਾਰ ਬ੍ਰਹਮ ਰਖਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਸ ਜੀ ਦੇ ਸਾਜੀ ਨਿਵਾਸ ਜੀ ਗੁਰੂ ਸਾਧ ਸੰਗਤ ਜੀ ਹੋ ਆਪ ਜੀ ਵੱਡਿਆਂ ਭਾਵਨਾ ਵਾਲੇ ਹੋ ਜੋ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਫੜਦੇ ਹੋਏ ਬੜੇ ਪਿਆਰ ਸਤਿਕਾਰ ਦੇ ਸਹਿਤ ਸ਼੍ਰੀ ਨਾਨਕ ਪ੍ਰਕਾਸ਼ ਜੀ ਦੀ ਕਥਾ ਜਿਸ ਤਰ੍ਹਾਂ ਹਜ਼ੂਰ ਗਰੀਬ ਨਿਵਾਸ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਲੈਣ ਵਾਸਤੇ ਆਗਿਆ ਕੀਤੀ ਸੀ ਤੇ ਬੇਬੇ ਜੀ ਤੋਂ ਪੈਸੇ ਲੈ ਕੇ ਰਬਾਬ ਵਾਸਤੇ ਉਦਮ ਕੀਤਾ ਗਿਆ ਤੇ ਸਤਿਗੁਰੂ ਜੀ ਨੇ ਬੜੀ ਸੁੰਦਰ ਸਿੱਖਿਆ ਬਖਸ਼ਿਸ਼ ਕੀਤੀ। ਇਹ ਮਾਇਆ ਬੀਬੀ ਜੀ ਪਾਸੋਂ ਕਿਉਂ ਲਿਆਉਣੀ ਸੀ? ਨਿਸ਼ਕਾਮਤਾ ਦੇ ਵਿੱਚ ਜੋ ਪ੍ਰਾਪਤੀ ਹੈ ਉਹ ਕਿਸੇ ਕਾਮਨਾ ਅੰਦਰ ਨਹੀਂ ਹੈ। ਅਸੀਂ ਤੈਨੂੰ ਕੀਰਤਨ ਦੀ ਸੇਵਾ ਲੈਣੀ ਹੈ ਤੇ ਜਦੋਂ ਨਿਸ਼ਕਾਮ ਹੋ ਕੇ ਗੁਰੂ ਦਾ ਜਸ ਕਰੇਗਾ ਉਸ ਕੀਰਤਨ ਦਾ ਪ੍ਰਭਾਵ ਜਿਹੜਾ ਹੈ ਉਹ ਵੱਖਰਾ ਹੈ। ਬਾਕੀ ਇਨਸਾਨ ਦੇ ਮਨ ਵਿੱਚ ਇਹ ਲਾਲਸਾ ਹੁੰਦੀ ਹੈ ਮੇਰੀ ਅਜੀਬਕਾ ਕਿਵੇਂ ਚੱਲੇਗੀ, ਇਨਸਾਨ ਇਨਸਾਨ ਦੀ ਮਜ਼ਦੂਰੀ ਕਰਦਾ ਹੈ ਅਤੇ ਉਹ ਭੁੱਖਾ ਨਹੀਂ ਰਹਿੰਦਾ, ਜੋ ਪਰਮੇਸ਼ਰ ਦੇ ਘਰ ਦਾ ਸੇਵਾਦਾਰ ਬਣਦਾ ਹੈ, ਪਰਮੇਸ਼ਰ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ, ਅਤੇ ਜੋ ਉਹਦਾ ਜਸ ਕਰਨ ਵਾਲਾ ਵਿਅਕਤੀ ਹੈ ਉਹ ਸਾਧ ਸੰਗਤ ਜੀ ਭੁੱਖਾ ਕਿਵੇਂ ਰਹਿ ਸਕੇਗਾ। ਸਤਿਗੁਰੂ ਜੀ ਦਾ ਭਾਵ ਬੜਾ ਗੂੜ ਹੈ, ਜੋ ਬਚਨਾਂ ਦੁਆਰਾ ਭਾਈ ਮਰਦਾਨਾ ਜੀ ਰਾਹੀਂ ਸਾਨੂੰ ਸਮਝਾ ਰਹੇ। ਇਹ ਪ੍ਰਸੰਗ ਆਪ ਜੀ ਸਰਵਣ ਕਰਦੇ ਆ ਰਹੇ ਹੋ ਤੇ ਅੱਜ ਬੜੀ ਸੀਮਾ ਵਿਦਕ ਦੁਰਘਟਨਾ ਜਿਹੜੀ ਹੈ ਉਹ ਮਿਲੀ ਹੈ ਕਿ ਈਸਟ ਸਾਊਥ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਸੋ ਅਰਥ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੋਥੀਆਂ ਗੁੱਟ ਕੇ ਅਗਨ ਭੇਟ ਹੋਏ ਆ। ਸੋ ਇਹਨਾਂ ਦੇ ਸਮੇਂ ਦੇਖੋ ਕਿੰਨਾ ਇੰਤਜ਼ਾਮ ਹੈ। ਸਾਡੇ ਉੱਥੇ ਤਾਂ ਇਹੋ ਜਿਹੀਆਂ ਦੁਰਘਟਨਾ ਕਾਫੀ ਵਾਪਰ ਚੁੱਕੀਆਂ ਹਨ। ਸੋ ਹੁਣ ਇਹ ਜਿਹੜੀ ਜਵਾਲਾ ਭੜਕੀ ਹੋਈ ਹੈ ਇੱਥੇ ਤੇ ਵੀ ਪਹੁੰਚ ਗਈ ਹੈ ਤੇ ਸਥਾਨਾਂ ਤੇ ਕਈ ਗੱਲਾਂ ਅਸੀਂ ਵੀ ਅਣਗਹਿਲੀ ਕਰਦੇ ਹਾਂ ਤੇ ਬਾਕੀ ਉਹਨਾਂ ਨੂੰ ਵੀ ਬੜਾ ਹੌਸਲਾ ਅਜਿਹੇ ਪਾਪ ਵਿਅਕਤੀ ਵਾਲੇ ਨੂੰ ਸਾਨੂੰ ਪੈਂਦਾ ਹੈ। ਉਹ ਸਿੰਘ ਹੁਣ ਵੀ ਆਏ ਸੀ ਦੁਪਹਿਰੇ ਵੀ ਤੇ ਕੱਲ ਪ੍ਰੋਗਰਾਮ ਬਣਾ ਰਹੇ ਹਾਂ, ਜਾ ਕੇ ਸਾਰਾ ਦੇਖਿਆ ਜਾਏ। ਸੋ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਸੰਪਰਕ ਕਰਨਾ ਬੜਾ ਜ਼ਰੂਰੀ ਹੈ ਤੇ ਕਿਉਂ ਐਸੀਆਂ ਦੁਰਘਟਨਾਵਾਂ ਗਾਹਾਂ ਇਹ ਹੋ ਚੁੱਕੀ ਹੈ, ਇਹ ਸਾਡੇ ਅਵੇਸਲੇ ਪਾਉਂਦਾ ਫਲ ਹੈ। ਇੱਕ ਪਾਸੇ ਅਸੀਂ ਕਿੰਨਾ ਸਤਿਕਾਰ ਦਾ ਕਰਦੇ ਹਾਂ ਔਰ ਮਹਾਰਾਜ ਜਿੰਨੀ ਕੋਈ ਕੀਮਤੀ ਵਸਤੂ ਹੁੰਦੀ ਹੈ ਉਹਦੀ ਸੰਭਾਲ ਵਾਸਤੇ ਵੀ ਯਤਨ ਉਤਨੇ ਵੱਡੇ ਹੁੰਦੇ ਹੈ। ਐਸੇ ਦੁਖਦਾਈ ਕੰਨਾਂ ਨੂੰ ਸੁਣਨ ਲਈ ਇੱਥੇ ਮਿਲਦੇ ਤੇ ਕੱਲ ਉਹ ਵਿਚਾਰ ਕਰਕੇ ਤੇ ਨੌਜਵਾਨ ਸਿੰਘ ਵਿਚਾਰੇ ਐਸੀ ਹਮਦਰਦੀ ਰੱਖਦੇ ਇਹ ਮਨ ਬੜਾ ਖਰਾਬ ਹੋਇਆ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਐਸੇ ਕਾਂਡ ਐਸੇ ਸਾਕੇ ਉੱਥੇ ਤਾਂ ਹੁੰਦੇ ਹੀ ਸੀ ਚੱਲਦਾ ਹੀ ਹੈ ਕਿ ਉੱਥੇ ਵੀ ਸਾਡੇ ਅਵੇਸਲੇ ਪਾਉਂਦੀਆਂ ਨਿਸ਼ਾਨੀਆਂ ਕਮਜ਼ੋਰੀਆਂ ਸਾਡੀਆਂ ਤੇ ਪਰ ਉਹਨਾਂ ਦਾ ਹੌਸਲਾ ਦੇਖੋ ਦਾਸ ਦੇ ਪੁੱਜਣ ਮਾਈਆਂ ਸੁੱਖ ਨਹੀਂ ਸਕਦਾ ਪਾਠ ਕਰਦੀਆਂ, ਜਿਹਦਾ ਪਾਠ ਕਰਦੇ ਹਾਂ ਉਹਦੇ ਵਾਸਤੇ ਕੋਈ ਤਤਪਰ ਹੋਣਾ ਇਹ ਵੀ ਜ਼ਰੂਰੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕੀ ਪਾਉਂਦਾ ਹੈ ਸੋ ਇਹ ਸਾਰੀ ਹੁਣ ਕੱਲ੍ਹ ਫਿਰ ਪ੍ਰੋਗਰਾਮ ਬਣਾਇਆ ਉੱਥੇ ਜਾ ਕਰਕੇ ਸਾਰਾ ਜੋ ਹੈ ਜਿੱਥੇ ਪ੍ਰਬੰਧ ਪਾਉਣ ਆ ਕਿਸ ਤਰ੍ਹਾਂ ਕੀ ਹੋ ਰਿਹਾ ਤੇ ਮਨ ਬਹੁਤ ਦੁਖੀ ਹੋਇਆ ਉੱਥੇ ਦਾ ਰੋਜ਼ ਇਹਨਾਂ ਘਟਨਾਵਾਂ ਮੁਕਾਬਲੇ ਚੱਲਦੇ ਰਹਿੰਦੇ ਇੱਥੇ ਆ ਕੇ ਵੀ ਉਹ ਹੋਈ। ਸੋ ਮਨ ਜਿਹੜਾ ਮੂਡ ਆ ਉਹ ਬੜਾ ਖਰਾਬ ਹੋਇਆ ਤੇ ਆਓ ਗੁਰੂ ਸ਼ਬਦ ਦੇ ਨਾਲ ਜੁੜੀਏ। ਹਜ਼ੂਰ ਪਾਤਸ਼ਾਹ ਜਿਸ ਤਰ੍ਹਾਂ ਬਖਸ਼ਿਸ਼ ਪਾਈ ਕਰਦੇ ਹਨ ਸੋਰਠ ਮਹਲਾ ਪੰਜਵਾ ਸੋਰਠ ਰਾਗ ਦੁਆਰਾ ਪੰਜਵੇਂ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਸਿਮਰ ਸਿਮਰ ਵਰ ਸਤਿਗੁਰ ਆਪਣਾ ਦੋਹਰੀ ਸਿਮਰ ਪਾਠ ਹੈ, ਅਧਿਆ ਹਾਰ ਹੈ ਕਿ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਗੁਰੂ ਜੋ ਸਾਰਿਆਂ ਦੇ ਸ਼੍ਰੋਮਣੀ ਵੱਡੇ ਨੇ, ਜੋ ਤਿੰਨ ਕਾਲ ਆਵਾਜ਼ ਸਰੂਪ ਸਤ ਸਰੂਪ ਹੈ, ਚਿੱਤ ਸਰੂਪ ਹੈ, ਚੇਤਨ ਸਰੂਪ ਆਨੰਦ ਸਰੂਪ ਹਨ, ਐਸੇ ਜੋ ਸਤਿਗੁਰ ਇਸ਼ਟਾ ਵਾਲੇ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਆਤਮਾ ਗਿਆਨ ਦਾ ਪ੍ਰਕਾਸ਼ ਕਰਨ ਵਾਲੇ, ਉਹਨਾਂ ਦੁਆਰਾ ਜਿਨ੍ਹਾਂ ਨੇ ਮਨ ਵਾਣੀ ਸਰੀਰ ਇਕਾਗਰਤਾ ਸਹਿਤ ਵਾਹਿਗੁਰੂ ਪਰਮੇਸ਼ਰ ਜੀ ਦਾ ਭਜਨ ਕੀਤਾ ਹੈ, ਆਪਣਾ ਆਪਣੇ ਸਤਿਗੁਰਾਂ ਦੁਆਰਾ ਆਪਣਾ ਅਸਰ ਉੱਥੇ ਹੁੰਦਾ ਜਿੱਥੇ ਬਹੁਤ ਹੀ ਸਵੱਤ ਭਾਵ ਹੋਵੇ, ਮੇਲ ਹੋਵੇ, ਉਹਨੂੰ ਆਪਣਾ ਕਹੀ ਆਪਣੇ ਸਤਿਗੁਰੂ ਦੁਆਰਾ ਜਦੋਂ ਮਨ ਵਾਣੀ ਸਰੀਰ ਕਰਕੇ ਦਿੱਤੇ ਹੋਏ ਗੁਰ ਸ਼ਬਦ ਦੀ ਕਮਾਈ ਕੀਤੀ, ਭਾਵ ਨਾਮ ਦਾ ਅਭਿਆਸ ਕੀਤਾ, ਸਗਲਾ ਦੁੱਖ ਕਟਾਇਆ, ਜਿੰਨੇ ਪ੍ਰਕਾਰ ਦਾ ਵੀ ਦੁੱਖ ਸੀ, ਦੁੱਖ ਬਹੁਤ ਤਰ੍ਹਾਂ ਦੇ ਹੈ, ਤਨ ਕਰਕੇ ਵੀ ਹੈ, ਮਨ ਕਰਕੇ ਵੀ ਹੈ, ਬਾਣੀ ਕਰਕੇ ਹੈ, ਤਾਂ ਦੀ ਕਮਜ਼ੋਰੀ ਹੋਵੇ ਉਹ ਵੀ ਦੁੱਖ ਹੈ, ਕੋਈ ਦੁਸ਼ਮਣ ਸਿਰ ਤੇ ਹੈ, ਇਸ ਤਰ੍ਹਾਂ ਦੁੱਖ ਤੇ ਬਹੁਤ ਹੈ, ਸਾਰੇ ਤਰ੍ਹਾਂ ਦੇ ਦੁੱਖ, ਜਿਹੜੇ ਜਮਾਂ ਦਾ ਵੀ ਦੁੱਖ ਹੈ, ਮਰਨ ਤੋਂ ਬਾਅਦ ਇਹ ਸਾਰੇ ਦੁੱਖ ਮਿਟ ਜਾਂਦੇ, ਹਜ਼ੂਰ ਮਿਟਾ ਦਿੰਦੇ ਹੈ, ਨਾਮ ਦੇ ਵਿੱਚ ਇੱਡੀ ਵੱਡੀ ਬਰਕਤ ਹੈ। ਪ੍ਰਸ਼ਨ ਇਹ ਉੱਠਦਾ ਕਿ ਜਿਹੜੇ ਭਜਨ ਕਰਨ ਵਾਲੇ ਬੰਦੇ ਹੈ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ? ਜੇ ਇਤਿਹਾਸ ਪੜ੍ਹ ਕੇ ਦੇਖੀਏ ਜਿੰਨੇ ਦੁੱਖ ਭਜਨ ਵਾਲਿਆਂ ਲਈ ਖੜੇ ਹੋਏ ਆ, ਇੰਨੇ ਸ਼ਾਇਦ ਮਨਮੁਖਾਂ ਲਈ ਨਾ ਸਾਹਮਣੇ ਆ ਜਾਣ। ਪ੍ਰਸ਼ਨ ਕਰਤਾ ਇਹ ਕਰੇਗਾ ਕਿ ਇਹ ਕਾਰਨ ਕੀ, ਦੱਸ ਕੁਛ ਰਹੇ ਹੈ ਤੇ ਉਹ ਕੁਝ ਰਿਹਾ, ਉਹਨਾਂ ਦੇ ਵਿੱਚ ਆਤਮਾ ਗਿਆਨ ਕਰਕੇ ਇੰਨੀ ਸਮਰੱਥਾ ਦਿੰਦੀ ਹੈ, ਦੁੱਖ ਵਿੱਚ ਸੁੱਖ ਮਨਾਈ, ਇਹ ਉਹਨਾਂ ਦੀ ਅਵਸਥਾ ਬਣ ਜਾਂਦੀ। ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸਨੇਹਵਰ ਪੈਰੀ ਜਾ ਕੇ ਕੰਚਨ ਮਾਟੀ ਨੂੰ, ਜੇ ਸਰੀਰ ਕਰਕੇ ਦੁੱਖ ਆਇਆ ਉਹ ਕਹਿੰਦੇ ਮੇਰੇ ਕਿਸੇ ਪ੍ਰਾਰੰਭ ਰੂਪੀ ਕਰਮ ਦੇ ਫਲ ਦਾ ਭੋਗ ਹੈ, ਕਿਹੜੇ ਉੱਥੇ ਉਹਨੂੰ ਭੋਗਦਾ, ਪਰਮੇਸ਼ਰ ਦੇ ਉੱਤੇ ਕੋਈ ਕਿੰਤੂ ਨਹੀਂ ਕਰਦਾ। ਆਮ ਜਿਹੜੇ ਸੰਸਾਰੀ ਲੋਕ ਹੈ ਉਹ ਅਸੀਂ ਪਰਮੇਸ਼ਰ ਦਾ ਕੀ ਵਿਗਾੜਿਆ, ਸਾਨੂੰ ਇਹ ਦੁੱਖ ਦਿੱਤਾ, ਜਾਂ ਕਿਸੇ ਵਿਅਕਤੀ ਦੁਆਰਾ ਉਹਦੇ ਦੁਆਰਾ ਮੈਨੂੰ ਦੁੱਖ ਮਿਲਿਆ, ਜਿਹੜੇ ਗੁਰਮੁਖ ਹੈ ਉਹਦਾ ਭਾਣਾ ਮੰਨਦੇ ਹੈ, ਭਾਵੇਂ ਉਹ ਰਜਾ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਕਿਸੇ ਦੁੱਖ ਦੀ ਪਰਵਾਹ ਹੀ ਨਹੀਂ ਕਰਦੇ, ਇਤਨਾ ਮਹਾਨ ਉਹਨਾਂ ਦਾ ਆਤਮਕ ਬਲ ਬਣ ਜਾਂਦਾ, ਚਾਹੇ ਸਰੀਰ ਕਰਕੇ ਆਇਆ, ਚਾਹੇ ਮਾਨਸਿਕ ਮੰਡਲ ਕਰਕੇ ਕਿਸੇ ਨੂੰ ਦੁੱਖ ਦਿੱਤਾ, ਚਾਹੇ ਬਾਣੀ ਕਰਕੇ, ਕਿਸੇ ਤਰ੍ਹਾਂ ਦਾ ਜਮਾਂ ਦਾ ਦੁੱਖ ਉਹਨਾਂ ਨੂੰ ਹੁੰਦਾ ਹੀ ਨਹੀਂ, ਕਿਉਂਕਿ ਸਿਮਰਨ ਦੀ ਗੱਲ ਨਾ ਦੂਰ ਰਹੀ, ਉਹ ਜਮ ਕੀ ਵਾਰ ਉਸ ਰਸਤੇ ਉਹ ਜਾਂਦੇ ਹੀ ਨਹੀਂ, ਤੇ ਸਭ ਤੋਂ ਵੱਧ ਸਰੀਰ ਤੇ ਉਹ ਦੁੱਖ ਪਹੁੰਚਾਏਗਾ। ਮਾਨਸਿਕ ਮੰਡਲ ਇਤਨਾ ਉੱਚਾ ਹੋ ਜਾਂਦਾ ਕਿ ਉਹਨਾਂ ਦੇ ਅੰਦਰ ਇਸ ਗੱਲ ਵੀ ਨਹੀਂ ਹੁੰਦਾ ਮੈਨੂੰ ਕੋਈ ਦੁੱਖ ਦੇ ਰਿਹਾ ਜਾਂ ਮੈਨੂੰ ਕੋਈ ਦੁੱਖ ਹੋਇਆ, ਕਿਉਂਕਿ ਸਰੀਰ ਮਿੱਟੀ ਹੈ, ਇਹੋ ਵੀ ਦੁੱਖ ਕੀ ਹੋਏਗਾ। ਆਤਮਾ ਆਕਾਸ਼ ਵਾਂਗ ਮਿਲਦੇ ਪਿਆ, ਦੁੱਖ ਤੇ ਸੁੱਖ ਦੀ ਇੱਕ ਮਨ ਕਰਕੇ ਮਨਾਵਤ ਹੈ, ਮੈਨੂੰ ਸੁੱਖ ਹੋਇਆ ਮੈਨੂੰ ਦੁੱਖ ਹੋਇਆ, ਉਹ ਇਸ ਮਨੋਤ ਤੋਂ ਮਨ ਬੁੱਧੀ ਉੱਪਰ ਉੱਠ ਜਾਂਦੇ ਹੈ, ਵਿਅਕਤੀ ਉਹਨਾਂ ਦੀ ਬ੍ਰਹਮਾਕਾਰ ਬਣ ਜਾਂਦੀ ਹੈ। ਇਸ ਕਰਕੇ ਉਹ ਕਹਿੰਦੇ ਦੁੱਖ ਨਹੀਂ ਸਭ ਸੁੱਖ ਹੀ ਹੈ ਰਹੇ, ਹਾਰ ਨਹੀਂ ਰਹੇ ਜਿੱਤੇ, ਐਸੀ ਉਹਨਾਂ ਦੀ ਮਹਾਨ ਅਵਸਥਾ ਪਈ ਬਣ ਜਾਂਦੀ ਹੈ, ਉਹ اپنے سارے دکھاں نو آتمہ بل دوارہ مٹالنا کیتا ہے، تاپ روگ گئے گر بچنے۔ تاپ دا مطلب ہے جڑا سانو تپاؤندا، سنتپت کردا، جویں بخار وی چڑھدا، یہ 14 پرکار دا بخار ہے، تے سریر ایں پکن لگ جائے گا، اگ نکلے گی، نبض وی بڑی تیزی پٹ جاندی ہے، تے سر وی پٹن لگ جاندا، درد وی کرن لگ جاندا۔ اس طرح یہ تین طرح دے تاپ سیانے پریشانے ہونے ہیں، ادھی آتمک، ادھی بھوتک، ادھی دیوک، ادھی بیادی یا اپادی۔ یہ سوکھا اور سوکھا کرنا کہ من دا سنتپ ہونا شریر دا یا بانی دا۔ سو اس طرح دے اکھر تاں اوہی ہوندے ہے، تے جلے کوئی شاستری بولی ہے اکھر تھوڑے مہنگے لگن لگ پیندے ہے، سیدھی بولی کہ یہ ہے ہوئے۔ سو اس کر کے کہندے جننے بھی تاپ ہے، چاہے یہ جو شریر کر کے ہے گیا، تیا تاپ ہے، چوتھا تاپ ہے، اس طرح نے ملیریا ہے، ٹی بی آ، یہ بھی دور ہو جائیں۔ جڑے مانسک منڈل کے دکھ ہے، جہاں شیر سب آدکان تو ہے گیا، یہ سارے جڑے تاپ یہ بھی نویر تو ہے جنے، اور روگ، اور روگ جڑے ہے۔ یہ کل بھی بینتی کیتی سی کہ کس طرح پیدا ہوندے ہے، بات اتکا پاد کتوں جہاں ہومے دے ہو گیا، تے جہاں ساتھ سنگا جی پنجاں بکاراں دے گن لو، تے اسی طرح اکھاں دا بھی ہے، کناں دا بھی ہے، رسناں دا بھی ہے، جویں ہن ہارنے اونوں کٹھیرے دا شبد سندا اونوں کناں دا ہی ہو گیا، اتھے ہی پران لگا۔ مچھی ہے اونوں رسناں دے رس دا، کنڈی نوں تھوڑا جا آٹا لگدے اور کنڈی ملا لیندی ہے، کیویں دشا ہوندی ہے۔ پوٹا ہے ناس کا سنگن کا ہی ہے، وہ ڈوڈی دل کی بند ہو کے مردا، ہاتھی ہے وہ دے لو وکار دے دین ہویا، تے گج گجی ہیت پلو خاد خاد انکس کو، راز میں قرآن راز کرے نج ناس کو، وہ سنبیا دی مار کی میں پھندا ہے، کال بوت کی ہستنی من دورا رے، انکس سہلو سیس۔ اسی طرح کیرن سپرشدا جڑے پنجے تاتے آئے نا، دے پانج سوکشم بشے ہے، آکاش تو شبد ہے، ہوا تو سپرش ہے، آگ تو روپ ہے، پانی تو راس ہے، ترتی تو گند ہے، پنجاں تتاں تو ساڈا یہ شریر بنیا۔ یہاں دا جڑا سوکشم بھاو ہے وہ پنج بشے بن رہا، وہ پانچ جڑے وکار ہے، وہ جی سمرن نہیں کہ اس بندے کو سنتپت کر دے، جیسے سمرن آ جاتا یہ پنجے پھر ان دکھدائی نہیں بنتے۔ باقی جڑے جانور ہے انہوں ایک ایک وشا ہے، تے بندے اس پنجے یا مرگ پرنگ پتنگ پانچ دو بناس ایک لوگ ساتھ جانا تھا کہ اتکاس انہوں نے ایک کے کیا ایچ پنجائی ہے، جنہوں نے ایک ایک اوگن سی انہوں دا جیون کلیش دا ہی بن گیا، یہ دکھائے پانچ چور بیٹھے، اس لئے ہی میں پانچ چور بسا ہے، بسنا آر پانچ بٹوارے سمیں نگر پرے ٹھا گہارے، ہاں جی یہ نام تو بنا ہردا سنا ہے پہ تا چھالا مار مار ہوندے ہیں، جی ہوتے ہیں نیوندا جتے آوڑ دے، جتے کوئی مالک نہیں، جی مالک تگڑا ہوئے دوئے دی جوت نہیں پہنے، تو جتو مالک کمزور ہوتا ہے ایک قائل منوشری اسے نقصان کر جانا، ਹੋਏ ਇਸੇ ਤਰ੍ਹਾਂ ਸਾਡੇ ਨਗਰ ਮਹੰਤ ਹੁੰਦੇ ਸੀ ਅਦਾਸੀ ਸਾਧੂ ਬਾਬਾ ਠਾਕੁਰ ਦਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ ਤੇ ਜਿੰਨਾ ਚਿਰ ਪ੍ਰਕਾਸ਼ ਹੈ ਇੱਕ ਨੇ ਚੌਲ ਕਰ ਦੇਣਾ, ਮਤਲਬ ਆਦਰ ਜਦੋਂ ਨਹੀਂ ਤੇ ਸੁਰੱਖਿਅਤ ਜਗ੍ਹਾ ਸੋਭਾ ਸਿੰਘ ਬਰਾਜਮਨ ਦਾ ਕਹਿੰਦੇ ਕਿ ਥਾਣੇਦਾਰ ਹੁੰਦਾ ਉਹਦੇ ਨਾਲ ਕਿੰਨੇ ਸਿਕਿਉਰਿਟੀ ਵਾਲੇ ਆ, ਇਹ ਦਿਨ ਦੁਨੀਆਂ ਦਾ ਪਾਤਸ਼ਾਹ ਆਪਣੇ ਲਈ ਆਦਰ ਚ ਡਿਊਟੀ ਨਹੀਂ ਦਿੰਦੇ, ਸੇਵਾ ਨਹੀਂ ਲਵਾਉਂਦੇ। ਇਹੀ ਕਾਰਨ ਹੈ ਇਹ ਦੁਰਘਟਨਾ ਹੋਈ, ਕਿਉਂਕਿ ਦੁਸ਼ਮਣ ਜਿਹੜਾ ਪਾਪੀ ਬੰਦਾ, ਪਾਪੀ ਨੇ ਪਾਪ ਵਾਲਾ ਕੰਮ ਕਰਨਾ ਉਹ ਮੌਕਾ ਤਾੜਦਾ ਰਹਿੰਦਾ, ਤੇ ਜੇ ਤਾਂ ਪਹਿਲੇ ਗੱਲ ਸੁਚੇਤ ਹੈ ਦਾਲਤ ਨਾ ਔਖਾ ਬੜਾ ਆਊਗਾ ਵੀ ਤੇ ਫਲ ਨਾਲੇ ਹੀ ਭੋਗੂਗਾ, ਤਾਂ ਬਾਅਦ ਚ ਵੀ ਉਹਦਾ ਕਰਮ ਜਿਹੜਾ ਭੋਗਣਾ ਪੈਣਾ, ਇਹ ਨਹੀਂ ਕਿ ਨਾ ਭੋਗੇ। ਪਰ ਜਿਹੜੀ ਪਹਿਰੇਦਾਰ ਦੀ ਕਮਜ਼ੋਰੀ ਹੈ ਉਹ ਕਈ ਵਾਰੀ ਵੱਡੀਆਂ ਵੱਡੀਆਂ ਦੁਰਘਟਨਾਵਾਂ ਜਿਹੜੀਆਂ ਕਰਾ ਦਿੰਦੀ ਹੈ, ਉਦੋਂ ਫਿਰ ਵੱਡੇ ਵੱਡੇ ਸੰਤਾਪ ਕਈ ਵਾਰੀ ਸ਼ੁਰੂ ਹੋ ਜਾਂਦੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਇਹ ਜਿਹੜੀ ਸੀ ਨਾ ਇੱਕ ਇੱਕ ਦੋਸ਼ ਇਹਦੇ ਵਿੱਚ ਪੰਜੇ ਹੀ ਹੈ, ਫਿਰ ਇਹਦੇ ਬਚਣ ਦੀ ਆਸ ਕਿਵੇਂ? ਆਮਨਾ ਰੋਗ ਮਾਨੁੱਖ ਕੋ ਦੀਨਾ, ਆਮ ਰੋਗ ਮੈਗਲ ਵਸ ਦੀਨਾ, ਦਰਿਸ਼ਟ ਰੋਗ ਬਚ ਹੋਏ ਪਤੰਗਾ, ਨਾਦ ਰੋਗ ਖਪ ਗਏ ਤਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿ ਮੇਰਾ ਸਤਿਗੁਰ। ਹੁਣ ਤੁਸੀਂ ਕਿਸੇ ਦੀ ਵੀ ਪੜਤਾਲ ਕਰਕੇ ਦੇਖ ਲਓ, ਉਤੋਂ ਸੋਹਣਾ ਲਿਬਾਸ ਹੋਏਗਾ, ਪ੍ਰਤੀਤ ਹੋਏਗਾ ਬੜਾ ਸੁਖੀ ਹੈ, ਕਾਰਾਂ ਖੜੀਆਂ ਦੇਖ ਲਓ, ਮਕਾਨ ਦੇਖ ਲਓ, ਅੰਦਰ ਦੀ ਸਮੱਗਰੀ ਦੇਖ ਲਓ, ਜਿਹਨੇ ਨੂੰ ਪੁੱਛਿਆ ਜਾਏ ਜਿਵੇਂ ਧਰਤਾ ਦੁੱਧ ਪੈ ਜਾਏ ਉਹ ਫਾਲਕਾ ਜਿਹਾ ਬਣ ਜਾਂਦਾ, ਉਹ ਗੋਲ ਜਿਹਾ ਲੱਗਦਾ, ਤਾਂ ਬੜਾ ਮਾੜੀ ਜਿਹੀ ਸੂਲ ਮਾਰੋ ਤੇ ਪਿਛਕਾਰੀ ਪੀਕ ਦੀ ਨਿਕਲਦੀ, ਤੇ ਜਿਹਨੂੰ ਮਾੜਾ ਜਾਂ ਪਰੋਲ ਕੇ ਦੇਖੋ ਤੇ ਦੋਹਾਂ ਦੀਆਂ ਵੱਡਾ ਨਿਕਲਦੀਆਂ। ਐਸ ਯੋਗ ਵਿੱਚ ਜਿਸ ਘਰ ਵਿੱਚ ਕੋਈ ਸਤ ਸੰਤੋਖ ਹੋਏਗਾ ਆਪਸ ਵਿੱਚ, ਉਹ ਸਮਝੋ ਕਿ ਮਹਾਰਾਜ ਜੀ ਖਾਸ ਉਸ ਪਰਿਵਾਰ ਤੇ ਕਿਰਪਾ ਹੋਵੇ, ਨਹੀਂ ਤਾਂ ਕੋਈ ਨਾ ਕੋਈ ਕਲੇਸ਼ ਤਕਰੀਬਨ ਹਰ ਜਗ੍ਹਾ ਨਜ਼ਰ ਵਿੱਚ ਆਉਂਦਾ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਜੇ ਗੁਰੂ ਮਹਾਰਾਜ ਦੀ ਕੋਟ ਲੈ ਲਈ ਜਾਵੇ ਤੇ ਜਿਹੜੇ ਹਮੇ ਆਦਤ ਹੋ ਗਿਆ ਇਹ ਗੁਰੂ ਦੇ ਬਚਨ ਵਿੱਚ ਆਉਣੇ ਨਾਲ, ਕਹਿੰਦੇ ਤਾਪ ਵੀ ਰੋਗ ਵੀ। ਅੱਜ ਵੀ ਦੇਖੋ ਗੁਰੂ ਅਮਰਦਾਸ ਜੀ ਦਾ ਉਹ ਬੰਨਿਆ ਹੋਇਆ ਤਾਪ, ਮਹਾਰਾਜ ਦਾ ਬਚਨ ਮੰਨ ਰਿਹਾ ਤਾਪ ਹੈ, ਸਾਥੀ ਸੁਣਾ ਤਾਪ ਲੈ ਜਾਂਦਾ। ਕਈਆਂ ਦੇ ਬੁਖਾਰ ਅੜਦੇ ਨੇ, ਸਾਡੇ ਨੇੜੇ ਡੱਲਾ ਸਾਹਿਬ ਨਗਰ ਹੈ, ਭਾਈ ਲਾਲੂ ਜੀ ਉੱਥੇ ਤਾਪ ਨੂੰ ਲੈ ਕੇ ਆਏ, ਉਹ ਅੱਜ ਵੀ ਅਸਥਾਨ ਮੌਜੂਦ ਹੈ, ਉੱਥੇ ਰੋਡ ਚੜਾਉਂਦੇ ਆ, ਬੇਨਤੀ ਕਰਦੇ ਆ, ਜਿਹੜੇ ਡਾਕਟਰਾਂ ਦੇ ਇਲਾਜ ਕਰਾਉਣ ਵਾਲੇ ਹੰਬੇ ਥੱਕੇ ਲੋਕ ਆ ਉਹਨਾਂ ਨੂੰ ਆਰਾਮ ਹੁੰਦਾ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜਿਹੜਾ ਵਚਨ ਹੈ ਉਹ ਅਟਲ ਹੈ, ਅਟਲ ਵਚਨ ਨਾਨਕ ਗੁਰਖੇਰਾ ਸਤਲ ਕਰ ਮਸਤਕ ਦਾ। ਸੋ ਇਸ ਵਾਸਤੇ ਕਹਿੰਦੇ ਉਹਨਾਂ ਦੇ ਤਾਪ ਵੀ ਚਲੇ, ਉਹਨਾਂ ਦੇ ਜਿਹੜੇ ਰੋਗ ਹਨ ਹਉਮੇ ਆਦਤ ਜਾਂ ਹੋਰ ਵੀ ਜਿੰਨੇ ਕੁ ਰੋਗ ਹੈ, ਜੰਤ ਤਰ੍ਹਾਂ ਦੇ ਰੋਗ ਹੈ, ਅੱਜ ਕੱਲ੍ਹ ਤਾਂ ਹੁਣ ਨਵੀਆਂ ਬਿਮਾਰੀਆਂ ਵੀ ਬਹੁਤ ਨਿਕਲੇ ਜਿਨ੍ਹਾਂ ਦਾ ਪੁਰਾਣੇ ਗ੍ਰੰਥਾਂ ਵਿੱਚ ਕੋਈ ਜ਼ਿਕਰ ਵੀ ਨਹੀਂ, ਗੱਜ ਕੇ ਬੋਲੋ ਨਵੇਂ ਨਵੇਂ ਰੋਗ ਐਸੇ ਨਿਕਲੇ, ਡਾਕਟਰ ਵੀ ਬੜੇ ਪਰੇਸ਼ਾਨ ਹੈ ਤੇ ਉਹਨਾਂ ਵਾਸਤੇ ਔਸ਼ਧੀਆਂ ਕੋਈ ਕੰਮ ਨਹੀਂ ਕਰ ਰਹੀਆਂ। ਪਰ ਜੇ ਬਾਣੀ ਦੀ ਉੱਠ ਲਈ ਹੈ, ਤੁਹਾਨੂੰ ਪਤਾ ਹੈ ਉਹ ਗੁਜਰਾਤ ਦਾ ਸਾਇੰਸਦਾਨ ਦਰਬਾਰ ਸਾਹਿਬ ਪਾਠ ਕਰਾਇਆ, ਅੱਜ ਉਹ ਸੀਡੀਆਂ ਵੰਡ ਰਿਹਾ, ਬਾਣੀ ਦੇ ਪ੍ਰਕਾਪ ਤੋਂ ਕਿਤਨਾ ਪ੍ਰਭਾਵਿਤ ਹੋਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਭਿਆਨਕਰ ਮਾਰੂ ਰੋਗ ਹਨ, ਜਿੱਥੇ ਬੈਦ ਤਬੀਬ ਜਿਹੜੇ ਉਹ ਆਪਣੀ ਆਸ ਮਰੱਥਾ ਵਿਖਾਉਂਦੇ, ਗੁਰੂ ਕੀ ਸ਼ਰਨ ਲੈਣ ਨਾਲ ਉਹ ਵੀ ਨਿਵਿਰਤ ਹੋ ਜਾਂਦੇ ਹਨ। ਗੁਰੂ ਦੇ ਬਚਨ ਵਿੱਚ ਆਉਣ ਤਾਪ ਰੋਗ ਗਏ ਗੁਰ ਬਚਨੇ, ਗੁਰੂ ਜੀ ਦੇ ਬਚਨ ਵਿੱਚ ਆਉਣੇ ਨਾਲ। ਪਰ ਬਚਨ ਵਿੱਚ ਆਉਣਾ ਬਹੁਤ ਔਖਾ, ਬਚਨ ਦੀ ਕਸਵੱਟੀ ਬੜੀ ਮਹਿੰਗੀ ਹੈ, ਬਚਨ ਮੰਨਿਆ ਨਹੀਂ ਜਾਂਦਾ। ਕਈ ਵਾਰੀ ਦੇਖੀਦਾ ਬਚਨ, ਮੈਂ ਹੋਲੇ ਮਹੱਲੇ ਤੇ ਗਏ ਸੀ ਸੰਗਤ ਨਾਲ, ਲੰਗਰ ਦੀ ਸੇਵਾ ਹੁੰਦੀ ਹਰ ਸਾਲ, ਤੋ ਪੁੱਛਿਆ ਵੀ ਫਲਾਨਾ ਸਿੰਘ ਨੇ ਆਇਆ, ਕਹਿੰਦੇ ਜੀ ਉਹ ਟਰੱਕ ਵਿੱਚ ਬੈਠ ਗਿਆ ਸੀ ਤੇ ਉਹਨਾਂ ਦੇ ਲੜਕੀ ਭਾਵ ਘਰ ਵਾਲਾ ਪ੍ਰਾਹੁਣਾ, ਉਹਨਾਂ ਦਾ ਦਿਮਾਗ ਉਹ ਐਕਸੀਡੈਂਟ ਦੇ ਨਾਲ ਸਰੀਰ ਤਿਆਰ ਗਿਆ। ਉਸ ਬੱਚੀ ਦੀ ਸੇਵਾ ਲਈ ਸੀ ਉੱਥੇ, ਉਹਨਾਂ ਦੇ ਨਗਰ ਸਥਾਨ ਹੈ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਮਿਰੰਗਾਵਲ ਵੱਲ, ਜਿਨ੍ਹਾਂ ਨੇ ਖਾਲਸਾ ਰਾਜ ਵਾਸਤੇ ਦੇਸ਼ ਦੀ ਆਜ਼ਾਦੀ ਲਈ 1850 ਵਿੱਚ ਹਥਿਆਰਬੰਦ ਘੋਲ ਵੀ ਲੜਿਆ, ਕਿਸੇ ਗਦਾਰ ਦੁਆਰਾ ਉਹ ਗ੍ਰਿਫਤਾਰ ਹੋਏ, ਸਿੰਗਾਪੁਰ ਦੀਆਂ ਜੇਲ੍ਹਾਂ ਸ਼ਹੀਦ ਹੋਏ ਉਸ ਪਿੰਡ, ਤੇ ਉਹ ਦਸਵੀਂ ਦਾ ਉੱਥੇ ਦਿਨ ਮਨਾਉਂਦੇ ਆ, ਤੇ ਬੀਬੀ ਨੂੰ ਸੇਵਾ ਲਾਈ ਸੀ ਕਿ ਹਰ ਦਸਵੀਂ ਤੇ ਧਿਆਨ ਆ ਕੇ ਇੱਥੇ ਸੇਵਾ ਲਾ, ਇੱਕ ਦੋ ਦਸਵੀਆਂ ਸੇਵਾ ਚ ਆਈ ਮੁੜ ਕੇ ਆਈ ਨੀ, ਨਾ ਪਰਿਵਾਰ ਦਾ ਉਹਦੇ ਘਰ ਵਾਲਾ। ਤੇ ਜੇ ਬਚਨ ਵਿੱਚ ਆ ਕੇ ਬੰਦਾ ਸੇਵਾ ਕਰਦਾ ਤੇ ਕਈ ਵਾਰੀ ਸੂਈ ਦੀ ਸੂਲ ਬਣ ਜਾਂਦੀ ਹੈ, ਗੱਜ ਕੇ ਬੋਲੋ ਹਰ ਬਚਨ ਮੰਨਿਆ ਨਹੀਂ ਜਾਂਦਾ। ਤੇ ਹੁਣ ਸਾਰੇ ਰੁਕਦੇ ਬਚਨ ਨਹੀਂ ਮੰਨਿਆ, ਜਦੋਂ ਸਮਾਂ ਨਿਕਲ ਜਾਂਦਾ ਫਿਰ ਬਚਨ ਦੀ ਕੀਮਤ ਤਾਂ ਪੈਂਦੀ ਹੈ ਪਰ ਫਿਰ ਉਹ ਬਜ ਨਹੀਂ ਸਕਦਾ। ਬਾਬਾ ਆਨੰਦ ਸਿੰਘ ਜੀ ਦੇ ਕੋਲ ਇੱਕ ਰਾਗੀ ਸੀ ਸੁੰਦਰ, ਬੜਾ ਕੀਰਤਨੀ, ਮਹਾਰਾਜ ਮੈਨੂੰ ਆਗਿਆ ਦਿਓ। ਬਾਬਾ ਜੀ ਕਹਿਣ ਲੱਗੇ 40 ਦਿਨ ਰੁਕ ਜਾ, ਮਨ ਜਦੋਂ ਕਾਹਲਾ ਪੈ ਜਾਏ ਫਿਰ ਬਚਨ ਮੰਨਿਆ ਨਹੀਂ ਜਾਂਦਾ। ਕਹਿੰਦੇ ਚੰਗਾ 8 ਦਿਨ ਤੇ ਰੁਕ, ਨਹੀਂ ਮੰਨਿਆ, ਨਹੀਂ ਬਾਬਾ ਜੀ ਛੁੱਟੀ ਦੇ, ਤੇਰੀ ਮਰਜ਼ੀ। ਉਹ ਚਲੇ ਗਿਆ, ਉੱਥੇ ਕੋਈ ਐਸੀ ਦੁਸ਼ਟ ਚੌਕੜੀ ਗਲ ਪੈ ਗਈ, ਉਹਦਾ ਕਤਲ ਹੋ ਗਿਆ ਤੇ ਬਾਬਾ ਜੀ ਉੱਥੇ ਬੈਠੇ ਕਰੀ ਜਾਂਦੇ। ਸੁੰਦਰ ਸੁੰਦਰੇ ਸੀ, ਸੁੰਦਰ ਸੁੰਦਰੇ ਸੀ, ਸੁੰਦਰ ਸੁੰਦਰੇ ਸੀ, ਬਹੁਤ ਵਧੀਆ ਲੱਗੀ ਸੀ, ਬੜਾ ਕੀਰਤਨ ਕਰਦਾ ਸੀ, ਬਚਨ ਨਹੀਂ ਮੰਨਿਆ। ਮਹਾਂਪੁਰਖ ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਹੈ, ਕਈ ਵਾਰੀ ਜੀਵ ਦਾ ਕਾਰਨ ਟਾਲਣ ਵਾਸਤੇ ਵਿਧੀ ਬਣਾਉਂਦੇ ਪਰ ਕਈ ਵਾਰੀ ਕਾਰਨ ਇਤਨਾ ਸਰਗਰ ਹੈ ਹੁਕਮ ਮੰਨਿਆ ਨਹੀਂ ਜਾਂਦਾ, ਗੱਜ ਕੇ ਬੋਲੋ ਹੁਕਮ ਨਹੀਂ ਮੰਨਿਆ। ਵੈਰ ਸਾਹਿਬ ਕੋਈ ਪਾਪ ਕਰਨ ਪਰਵਲ ਹੁੰਦਾ, ਸੋ ਇਸ ਵਾਸਤੇ ਮਹਾਰਾਜ ਕਹਿੰਦੇ ਜਦੋਂ ਕੋਈ ਸੰਕਟ ਜਾਂਦਾ ਹੈ ਹਜ਼ੂਰ ਪਾਤਸ਼ਾਹ ਕਹਿੰਦੇ ਗੁਰੂ ਦੇ ਬਚਨ, ਤੁਸੀਂ ਦੁਆਬੇ ਦੇ ਸਿੰਘ ਇੱਥੇ ਹੋਣਾ, ਜਾਲਾ ਸਿੰਘ ਡਾਕੂ ਦਾ ਨਾਮ ਸੁਣਿਆ ਹੋਇਆ, ਬਾਅਦ ਚ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਨੇ ਉਹਦਾ ਜੀਵਨ ਪਲਟ ਦਿੱਤਾ। ਕਹਿੰਦੇ ਮਹਾਰਾਜ ਮੇਰੀ ਦੁਸ਼ਮਣੀ ਬਹੁਤ ਹੈ, ਸੰਤ ਕਹਿੰਦੇ ਤੂੰ ਕਿਤੇ ਚੜ੍ਹ ਕੇ ਨਹੀਂ ਜਾਣਾ, ਜੇ ਆਊਗਾ ਤੇ ਅਸੀਂ ਜਿੰਮੇਵਾਰ। ਮਹਾਂਪੁਰਖਾਂ ਨੇ ਆਪਣੇ ਪਵਿੱਤਰ ਦਸਤਾਵਰ ਹਸਤ ਕਮਲਾਂ ਨੂੰ ਵੱਟੀ ਵੱਟੀ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ, ਜਿੱਥੇ ਮਹਾਰਾਜ ਨੇ ਕਿੰਨੇ ਧਰਮ ਯੁੱਧ ਲੜੇ, ਦਰਸ਼ਨੀ ਡਿਓੜੀ ਚ 5 ਸਾਲ अखंड 24 घंटे मूल मंत्र का जाप आरंभ किया। आप बटी बटी घ्यो आप पाया गोका गोदा आप जोत इसी ड्यूटी लाई कि हर ऐतवार गऊ का घ्यो लैके इत घ्यो लैके आ रहा महापुर चले गए धर्म प्रचार वास्ते जिथे जिथे भी संगत खिच कर दी उथे सेवादार से ज्ञान उन्हें क्या कि पत्ती जड़ी है घ्यो बड़ा पीती है उसने आप बटी वट के वह महापुरखों वाली बटी कढ़ दी वो पा दी बटी करड़ी ज्यादा होवे घ्यो घट पीती घ्यो बचने लग पाया जदों ये आया कह लगा भाई तू एवं रोज किराए कुट लिया हूं घ्यो वाधू है लोड़ नहीं लोड़ हो संदेश भेज देंगे उन्हें कहा कि महापुरखा ने मेरी ड्यूटी लाई कि हर ऐतवार अपने घर दिया गऊं का सुच पवित्रता में घ्यो लैके आना महाराज दसम पातशाह के स्थान उन्हें कहा नहीं जी महाराज ने तो घ्यो ले कहा कि घ्यो वाधू उन्हें कच्चा करता जो भी कहता भावे घ्यो वधे घटे जी का मतलब नहीं मेरा तो हुक्म का मतलब आया ना उस दिन हमने जोड़े लोग इन्हें दुश्मनी तो आती है वो साथियों से विरोधी डाकू ने हमला कर उन्होंने एक बंदा आया वो साड़ी मदद से चल वो कहते महापुरखों का हुक्म मैं बाहर जाना उन्हें वो प्यो ने कहा कि जिथे सानू लोड़ सी बरसदा जी साढ़े से व्यवसाय जाता वो प्यो ने महाराज ताबे वचन नहीं दस सकता इस तरह का प्रख वचन कहा उन्होंने जी वो उतों बंब सुट देरी रात सी उन समझ शायद इटा बटे सटे वो चलिया नहीं पैर मार दो पैर मारन कंध जाके वजह चल गया आई लत सी ओड गई और हूं ये व्यक्ति हस्पताल आए भी सहजे कितने दाखिल नहीं करते इंडिया तुम पता सारी तरह के साधन हो जाते अखीर डॉक्टर ने कहा कि यू बचाने वास्ते की लत कटनी पा लत कटी गई महापुरखों बेनती भेजी बाबा ज्वाला सिंह जी हरकोवाल वालों को खबर ले आए रो पिया कहना महाराज मैं लत तो हाथों लैनी है कहते भरिया लोग दिन तेरा आनंदगढ़ साहब रखा होया तू बचन नहीं बनया गज के बोलो वो घ्यो का बहाना नहीं सी तेरा ये दिन दसम पातशाह की सेवा च रखा जी उठे आवेगा तो तेरा यह संकट टल जूगा जेडे त्रै काल दर्शी महापुरख कितने तक जे उन्होंने शरण चाहता सोचते डाकू तो अमृत का गुरसिख बनाया फिर उसके भले संकट टालने लिए आप बटी बटी आप ज्योति जगाई सेवा लाई वचन त्याग दिता कहते त्याग देत गुरु मंत्र को सिद्ध भी ना के जा भावे कि सिद्ध पुरख भी हो गए वो भी गुरु का महापुरख का वचन त्याग दिता नर्क गमी बन शास्त्र गल कचन सारी बरकत अज राज गल करते हैं उस दिन दसम पाशाह चार दिन रुक जाओ अठ दिन रुक जाओ अठ पैर रुक जाओ मनिया नहीं गया गज के बोलो सारे एक लिल पड़ रही आनंदपुर छी है आनंदपुर छी कई गुरु नही छड़ के चल कई इन्होंने आनंदपुर छड़िया कई गुरु न बुलावा दे के चल गया भावे बाद लिखा स्याही ना सी खून द्वारा धोना पे अक्षय टकरा ली सो कह तो भाव है वचन इस करके हजूर कहते ताप रोग गए गुरु वचन नहीं ताप भी ते रोग भी जे वचन आ जाओ तो निवृत्त हो जाओ ਕਿ ਗੁਰੂ ਦੀ ਸੱਸਾ ਉਹਦੇ ਨਾਲ ਖੜੀ ਹੋ ਜਾਵੇ, ਗੁਰੂ ਦੀ ਸ਼ਕਤੀ ਉਹਦੇ ਨਾਲ ਪਹਿਰਾ ਦੇਣਾ ਸ਼ੁਰੂ ਕਰ ਦਿੰਦੀ ਹੈ। ਮਨ ਇੱਛੇ ਫਲ ਪਾਇਆ, ਜਿਹੜਾ ਬਚਨ ਵਿੱਚ ਆ ਜਾਂਦਾ ਭਾਈ ਦਇਆਲ ਸਿੰਘ ਧਰਮ ਸਿੰਘ ਬਚਨ ਚ ਆ ਕੇ ਸਿਰ ਦੇ ਦਿੱਤਾ, ਸਦਾ ਲਈ ਅਮਰ ਵੀ ਹੋ ਗਿਆ ਤੇ ਪੰਥ ਦਾ ਜਥੇਦਾਰ ਵੀ ਬਣ ਗਿਆ ਗੱਜ ਕੇ ਬੋਲੋ। ਤੇ ਗੁਰੂ ਨੇ ਆਪਣੀ ਕਲਾ ਵੀ ਪੰਜਾਂ ਚ ਰੱਖ ਦਿੱਤੀ ਤੇ ਸਦਾ ਵਾਸਤੇ ਅਧਿਕਾਰ ਦੇ ਦਿੱਤਾ ਪੰਜਾਂ। ਇਹੀ ਉਸ ਟਾਈਮ ਹੀ ਦਿੱਤੀ ਡਿਊਟੀ ਕਿ ਆਪਣੇ ਅਸਿਸਟੈਂਟ ਥਾਪ ਲਿਆ ਕਿ ਅੱਜ ਮੇਰੀ ਸਿਹਤ ਢਿੱਲੀ ਆ, ਖਾਂਜ ਪਿਆ ਰਹੇ ਹੋ, ਤੁਸੀਂ ਕੰਮ ਕਰ ਦਿਓ। ਨਹੀਂ, ਆਪਣੀ ਜੋਤ ਕਲਾ ਸਦਾ ਵਾਸਤੇ ਰੱਖ ਦਿੱਤੀ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਪਾਵ ਹੈ ਦਰਗ ਹੈ, ਕਿੰਨੀ ਬੜੀ ਬਖਸ਼ਿਸ਼ ਕਰ ਗਿਆ। ਪਰ ਜੇ ਬਚਨ ਵਿਚਾਰ ਕੇ ਸੀਸ ਪੇ ਤੇ ਜਦੋਂ ਆਪੇ ਦਾਸ ਕਹਿੰਦੇ ਅਸੀਂ ਸਰਬੰਸ, ਇਹ ਸਰਬੰਸ ਬਾਰ ਵੀ ਦਿੱਤਾ, ਮਿਸਾਲ ਕਾਇਮ ਕਰ ਦਿੱਤੀ। ਇਸ ਕਰਕੇ ਕਹਿੰਦੇ ਜਿਹੜੇ ਗੁਰੂ ਦੇ ਬਚਨ ਵਿੱਚ ਆ ਜਾਂਦੇ ਆ, ਮਨ ਇੱਛੇ, ਮਨ ਇੱਛਤ ਫਲ, ਗਿਆਨ ਔਰ ਮੁਕਤੀ, ਵਾਹਿਗੁਰੂ ਵਿੱਚ ਜਿਹੜਾ ਅਭੇਦ ਹੋ ਜਾਣਾ, ਆਵਾਗਮਨ ਮਿਟ ਜਾਣਾ, 84 ਲੱਖ ਜੂਨਾਂ ਦੇ ਕੀੜੇ ਚੋਂ ਨਿਕਲ ਜਾਣਾ, ਇਸ ਫਲ ਨੂੰ ਪਾਲਣ ਮਿਲਿਆ। ਇਹ ਫਲ ਉਹਨਾਂ ਨੂੰ ਮਿਲ ਜਾਂਦਾ ਮੇਰਾ ਗੁਰ ਪੂਰਾ ਸੁਖ ਦਾਤਾ, ਮੇਰਾ ਗੁਰੂ ਪੂਰਾ। ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਦੇ ਪਾਸ ਕੋਈ ਸੇਵਾਦਾਰ ਆਇਆ, ਕੋਈ ਸਿਗਾ ਦੂਸਰੇ ਮਾਪ, ਕਹਿੰਦਾ ਜੀ ਕਿਰਪਾ ਕਰੋ, ਮੈਨੂੰ ਕੋਈ ਉਪਦੇਸ਼ ਦਿਓ। ਕਹਿੰਦੇ ਤਾਂ ਗੁਰੂ ਕੋ ਧਾਰਿਆ ਕਿ ਹਾਂ। ਕਹਿੰਦੇ ਜੀ ਮੇਰਾ ਗੁਰੂ ਅਧੂਰਾ। ਮਹਾਂਪੁਰਖ ਕਹਿੰਦੇ ਗੁਰੂ ਅਧੂਰਾ ਨੀ, ਤੂੰ ਅਧੂਰਾ। ਗੱਜ ਕੇ ਬੋਲੋ, ਜਿਹੜਾ ਗੁਰੂ ਤੇ ਸ਼ੰਗਾ ਕਰਦਾ, ਮੈਂ ਗੁਰੂ ਕਹਿੰਦਾ ਮੈਂ ਅਧੂਰਾ ਦੱਸਦਾ, ਫੇਰ ਗੱਲ ਕਿਵੇਂ ਬਣੂ। ਤੇ ਜਿਹੜਾ ਗੁਰੂ ਨੂੰ ਪੂਰਾ ਹੀ ਨਹੀਂ ਸਮਝਦਾ, ਗੁਰੂ ਤੋਂ ਪ੍ਰਾਪਤ ਕੀ ਕਰ ਸਕਦਾ ਹੈ? ਕੁਛ ਵੀ ਨਹੀਂ। ਇਸ ਕਰਕੇ ਕਹਿੰਦੇ ਮੇਰਾ ਗੁਰ ਪੂਰਾ ਸੁਖ ਦਾ। ਬੀਬੀ ਚੰਦ ਨੂੰ ਵਿਸ਼ਵਾਸ ਸੀ ਮੇਰਾ ਗੁਰੂ ਪੂਰਾ। ਨਿਸ਼ਾਲੇ ਲਿਆਉਣ ਵੀ ਸਫਲ ਹੋ ਗਿਆ, ਘੋੜੇ ਲਿਆਉਣ ਸੀ, ਗਹਿਣੇ ਲਿਆਉਣ ਸੀ, ਤੇ ਬਲ ਦੀ ਭੱਠੀ ਦੇ ਵਿੱਚ ਵੀ ਰਿਹਾ ਸਾਵਤ ਹੀ ਨਿਕਲਿਆ, ਕੋਈ ਸਿੱਖ ਨਹੀਂ ਲੱਗਾ। ਜਲ ਨਹੀਂ ਡੁੱਬਦਾ, ਅਸਤਰ ਨਹੀਂ ਦੇਵੇ, ਪਾਏ ਨਾ ਸਾਕ ਹੈ। ਗੁਰੂ ਤੇ ਪੂਰਾ ਹੀ ਹੈ, ਪਰ ਸਿੱਖ ਦਾ ਵਿਸ਼ਵਾਸ ਵੀ ਗੁਰੂ ਤੇ ਪੂਰਾ ਹੋਵੇ, ਫਿਰ ਬਰਕਤ ਬਣਦੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਗੁਰੂ ਨਾਨਕ ਪਾਤਸ਼ਾਹ ਜੀ ਪੂਰੇ ਸੀ ਤੇ ਮਰਦਾਨਾ ਕੋਟੇ ਰਾਸ਼ ਦੇ ਪਕੜ ਵਿੱਚ ਆ ਗਿਆ ਤੇ ਪੂਰੇ ਗੁਰੂ ਜੀ ਨੇ ਬਚਾਇਆ ਕਿ ਨਹੀਂ ਬਚਾਇਆ? ਅੱਜ ਅਸੀਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡ ਵਾਲਿਆਂ ਦੀ ਜੋ ਲੜੀਵਾਰ ਕਥਾ ਦੀ ਸੀਡੀ ਉਹ ਸੁਣ ਰਹੇ ਸੀ ਤੇ ਦੋ ਸ਼ਬਦ ਜਦੋਂ ਮਰਦਾਨਾ ਜੀ ਨੂੰ ਕੋਟੇ ਰਾਸ਼ ਨੇ ਪਕੜਿਆ, ਬਹੁਤ ਭਾਰਾ ਵੱਡਾ ਦੋਲ ਇਹ ਉਦੋਂ ਮਚਾ ਰਿਹਾ, ਉਹਨਾਂ ਦੀ ਵਿਆਖਿਆ ਹੋ ਰਹੀ ਸੀ। ਗੱਜ ਕੇ ਬੋਲੋ, ਉਹ ਦੋ ਸ਼ਬਦ ਉਸ ਵੇਲੇ ਚ 11 ਕੋਹ ਦੀ ਦੂਰੀ ਤੇ ਬੈਠੇ ਸੀ। ਭਾਈ ਬਾਲਾ ਜੀ ਨੂੰ ਕਿਹਾ ਮਰਦਾਨਾ ਕਥਾਏ ਫਸ ਗਿਆ ਹੈ, ਉਧਰਲੀ ਬੋਲੀ ਸ਼ੇਖਪੁਰ ਜਿਹੜੇ ਕਹਿੰਦੇ ਮਹਾਰਾਜ ਬਚਨ ਨਹੀਂ ਸਿਵਾਉਂਦਾ। ਹਜ਼ੂਰ ਪਾਤਸ਼ਾਹ ਕਹਿੰਦੇ ਨਹੀਂ, ਪ੍ਰਾਤਮੀ ਅਸ਼ਨਾਓ ਆ, ਨਾਲ ਲੈ ਦੀ ਲਾਜ ਹੈ। ਗੱਜ ਕੇ ਬੋਲੋ, ਕਹਿੰਦੇ ਨਾਲ ਲੈ ਦੀ ਲਾਜ, ਇਹ ਲਾਜ ਨੂੰ ਆ ਦਿੱਤੀ ਇਹ ਪੂਰੇ। ਇਸ ਕਰਕੇ ਹਜ਼ੂਰ ਕਹਿੰਦੇ ਮੇਰਾ ਗੁਰ ਪੂਰਾ, ਮੇਰਾ ਗੁਰੂ ਪੂਰਾ, ਸੁਖ ਦਾਤਾ, ਸਾਰੇ ਸੁੱਖਾਂ ਦੀਆਂ ਦਾਤਾਂ ਨੂੰ ਦੇਣ ਵਾਲਾ। ਅਸੀਂ ਸੁੱਖ ਮੰਗਦੇ ਆਪਣਾ ਤੋਂ ਬਚਾ ਕੇ, ਉਹਦੀ ਸੁੱਖ ਮੰਗਿਆ ਆਪਣਾ ਤੋਂ ਮਟਾ ਕੇ, ਇੰਨੇ ਫਰਕ। ਭਾਈ ਮਨੀ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ 58 ਸ਼ਹੀਦ ਹੋਏ ਇੱਕ ਪਰਿਵਾਰ। ਸਾਰਾ ਸਿੱਖ ਇਤਿਹਾਸ ਪੜ੍ਹ ਲਿਓ, ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਬਰਾਬਰ ਕਿਸੇ ਦੀ ਕੁਰਬਾਨੀ ਨਹੀਂ। ਕਿਸੇ ਨੇ ਆਪਣੇ ਤੌਰ ਤੇ, ਕਿਸੇ ਨੇ ਦੋ ਚਾਰ ਪਰਿਵਾਰ ਦੇ, ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਗੁਰੂ ਘਰ ਦੇ ਲੇਖੇ 58 ਸ਼ਹੀਦ ਰੱਖੇ। 58 ਇਤਨਾ ਵੱਡਾ ਕੁਰਬਾਨੀ ਵਾਲਾ ਪਰਿਵਾਰ ਹੈ ਕਿ ਮਹਾਰਾਜ ਬਖਸ਼ਿਸ਼, ਉਹਨੇ ਆਪਣਾ ਆਪ ਕੁਰਬਾਨ ਕਰਕੇ ਬਖਸ਼ਿਸ਼ ਲਈ। ਅਸੀਂ ਕਹਿੰਦੇ ਸਾਡਾ ਸਾਰਾ ਕੁਛ ਬਚ ਜਾ ਤੇ ਬਖਸ਼ਿਸ਼ ਵੀ ਮਿਲਦਾ, ਪਰ ਉਹਨਾਂ ਗੁਰਸਿੱਖਾਂ ਦੇ ਜੀਵਨ ਪੜ੍ਹੋ, ਰੌਂਗਟੇ ਖੜੇ ਹੋਏ। ਇਤਨੀ ਕੁਰਬਾਨੀ, ਇਤਨੇ ਬਲੀਦਾਨ ਇੱਕ ਪਰਿਵਾਰ ਦੇ। ਹਜ਼ੂਰ ਪਾਤਸ਼ਾਹ ਕਹਿੰਦੇ ਉਹਨੇ ਜਿਹਦੇ ਵਿੱਚ ਸੁਪਨ ਗੁਰੂ ਦੇ ਲੇਖੇ ਆਪਣੇ ਆਪਣੇ ਪਰਿਵਾਰ ਰਿਸ਼ਤੇਦਾਰ ਲਾ ਕੇ ਜੋ ਵੀ ਸੁਪਨ ਮੰਨਿਆ, ਸਾਨੂੰ ਦੁਨੀਆਂ ਦੇ ਮਾਇਆ ਪਦਾਰਥ, ਰਾਜ ਗੱਦੀਆਂ, ਉੱਚੀਆਂ ਪਦਵੀਆਂ, ਸਾਰੀ ਤਰ੍ਹਾਂ ਦੇ ਸੁੱਖ ਆਰਾਮ ਮਿਲਣ ਤੋਂ ਬਾਅਦ ਵੀ ਅਸੀਂ ਦੁਖੀ ਹਾਂ। ਗੱਲ ਕੇ ਬੋਲੋ ਦੁਖੀ, ਇਹ ਵੀ ਬੜਾ ਆਨੰਦ ਲੈ ਰਹੇ ਅਸੀਂ। ਮਹਾਰਾਜ ਲੇਖੇ ਲੱਗ ਰਹੇ, ਮਹਾਰਾਜ ਸਾਨੂੰ ਸਫਲਤਾ ਦੇ ਰਹੇ, ਆਪਣਾ ਆਪ ਕੁਰਬਾਨ ਕਰ ਰਹੇ। ਇਹਨਾਂ ਨੂੰ ਮਹਾਰਾਜ ਨੇ ਕਿਹਾ ਹੋ ਕੁਰਬਾਨ ਜਾਓ ਕਿੰਨਾ ਕਰ, ਲੈਣ ਦਿਓ ਤੇਰਾ ਨਾਉ, ਲੈਣ ਦਿਓ ਤੇਰਾ ਨਾਉ ਤੇ ਨਾ ਕਰ, ਹੁਣ ਸਾਧ ਕੁਰਬਾਨਾ ਜਾਓ। ਵਿਅਕਤੀ ਤਾਂ ਇੱਕੋ ਹੀ ਟਾਈਮ ਦੋ ਤਰ੍ਹਾਂ ਦੇ ਹੁੰਦੇ, ਗੰਗੂ ਵੀ ਹੈ ਉਹ ਮਾਇਆ ਵਾਸਤੇ ਸ਼ਹੀਦ ਕਰਾ ਲਏ, ਉਹ ਦੇਸ਼ ਵਾਸਤੇ, ਰਾਸ਼ਟਰ ਵਾਸਤੇ, ਧਰਮ ਵਾਸਤੇ ਆਪਾਂ ਵਰ ਰਹੇ। ਦੋਨੋ ਤਰ੍ਹਾਂ ਦੇ ਵਿਅਕਤੀ ਹੈ, ਇੱਕ ਅਕਬਰ ਨੂੰ ਕੁੜੀਆਂ ਦੇ ਡੋਲੇ ਦੇ ਕੇ ਰਾਜ ਗੱਦੀਆਂ ਭੋਗ ਰਹੇ, ਇੱਕ ਰਾਣੇ ਪ੍ਰਤਾਪ ਵਰਗੇ ਜਦੋ ਜਹਿਦ ਕਰਦੇ ਜਾ ਰਹੇ। ਗੱਜ ਕੇ ਬੋਲੋ, ਵਿਅਕਤੀ ਤੇ ਇੱਕੋ ਸਮੇਂ ਚ ਦੋ ਤਰ੍ਹਾਂ ਦੇ, ਪਰ ਮਾਨ ਸਿੰਘ ਦੀ ਇਤਿਹਾਸ ਵਿੱਚ ਵਡਿਆਈ ਹੈ ਕਿ ਰਾਣੇ ਪ੍ਰਤਾਪ ਦੀ ਵਡਿਆਈ, ਪ੍ਰਿਥਵੀ ਰਾਜ ਚੌਹਾਨ ਜਿਹੜਾ ਰਾਸ਼ਟਰ ਲਈ ਸ਼ਹੀਦ ਹੋਇਆ ਉਹਦੀ ਵਡਿਆਈ ਹੈ, ਜਾਂ ਜੈ ਚੰਦ ਜਿਹੜਾ ਦੇਸ਼ ਧਰੋਹੀ ਹੈ ਉਹਦੀ ਵਡਿਆਈ ਹੈ। ਦੇਸ਼ ਧਰੋਹੀ ਨੇ ਉਹ ਸ਼ਹਾਦਤ ਗੋਲੀ ਨਾਲ ਲੜ ਰਿਹਾ, ਉਹਨੂੰ ਸੱਦੇ ਦੇ ਰਿਹਾ, ਉਧਰ ਲੜ ਰਿਹਾ, ਉਹਦੀ ਫੌਜ ਪਿੱਛੋਂ ਹਮਲਾ ਕਰ ਰਹੀ, ਹੁਣ ਫੌਜ ਅੱਗੋਂ ਲੜੇ ਵੀ ਪਿੱਛੋਂ ਲੜੇ। ਉਧਰ ਪਹਾੜੀ ਰਾਜੇ ਦਸਮ ਪਾਤਸ਼ਾਹ ਔਰੰਗਜ਼ੇਬ ਨਾਲ ਜੂਝ ਰਹੇ, ਉਧਰ ਉਹ ਹਮਲੇ ਕਰ ਰਹੇ। ਵਡਿਆਈ ਕੀ ਦੀ? ਉਹਨਾਂ ਦੇਸ਼ ਧਰੋਹੀਆਂ ਦੀ ਹੈ ਜਿਹੜੇ ਰਾਸ਼ਟਰ ਵਾਸਤੇ, ਧਰਮ ਵਾਸਤੇ, ਕੌਮ ਵਾਸਤੇ ਕਰ ਰਹੇ। ਗੱਜ ਕੇ ਬੋਲੋ, ਇੱਕੋ ਸਮੇਂ ਵਿੱਚ ਦੋ ਤਰ੍ਹਾਂ ਦੇ ਵਿਅਕਤੀ ਹੁੰਦੇ, ਪਰ ਵੱਖਰਾ ਵੱਖਰਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਗੁਰੂ ਪੂਰਾ ਹੈ ਅਤੇ ਸੁੱਖਾਂ ਦਾ ਦਾਤਾ ਹੈ, ਕਰਨ ਕਾਰਨ ਸਮਰੱਥ ਸਵਾਮੀ। ਉਹ ਸਵਾਮੀ ਜੋ ਮਾਲਕ ਹੈ, ਸਾਰੇ ਕਾਰਨਾਂ ਨੂੰ ਕਰਨ ਲਈ ਸਮਰੱਥ। ਹੁਣ ਇੱਕ ਪਾਸੇ ਦਾ 3000-4000 ਮੀਲ ਲੰਬਾ ਰਾਜ ਹੈ, ਡਿਕਟੇਟਰ ਰਾਜਾ, ਜਿਹੜੇ ਉਸ ਦੇਸ਼ ਦੇ ਵਾਸੀ ਹੈ ਉਹ ਕਹਿੰਦੇ ਹੁਣ ਮੁਗਲਾਂ ਦੇ ਪੋਨਿਆਂ ਤੁਸੀਂ ਦਿਨ ਘੱਟ ਲਓ, ਜਿਵੇਂ ਨਿਕਲੋ। ਮੁਕਾਬਲਾ ਕਰਨ ਦੀ ਕਿਸੇ ਚ ਹਿੰਮਤ, ਕੋਈ ਸਾਹਸ ਨਹੀਂ ਰਹਿ ਗਿਆ, ਸਾਹਸ ਹੋ ਬੈਠੇ। ਇਹ ਗੁਰੂ ਨਾਨਕ ਪਾਤਸ਼ਾਹ ਦੀ ਵਕੀਰਾਂ ਦੀ ਗੱਦੀ ਹੈ, ਸਾਰੇ ਬੈਨ ਲੱਗੇ ਹੋਏ ਹੈ, ਘੋੜ ਸਵਾਰੀ ਨਹੀਂ, ਹਲਗੀ ਨਹੀਂ ਲਾਉਣੀ, ਸ਼ਸਤਰ ਨਹੀਂ ਰੱਖਣਾ, ਪਲਾਨਾ ਨਹੀਂ ਕਰਨਾ, ਕਿਲਾ ਨਹੀਂ ਬਣਾਉਣਾ। ਇਹ ਮਹਾਂਪੁਰਖਾਂ ਦੀ ਗੱਦੀ ਇਸ ਪਾਸੇ ਚੱਲੀ ਹੈ, ਛੇਵੇਂ ਪਾਤਸ਼ਾਹ ਕਿਰਪਾ ਕਰ ਗਏ। ਹੁਣ ਉਹਨਾਂ ਦੇ ਪੋਤਰੇ ਕਲਗੀਰ ਪਾਤਸ਼ਾਹ, ਲੋਕ ਕਹਿੰਦੇ ਲਓ ਜੀ ਇਹ ਸੰਤ ਦੀ ਗੱਦੀ ਹੈ, ਰਾਜ ਨਾਲ ਟੱਕਰ ਕਾਹਦੀ ਹੋਊਗੀ? ਪਰ ਦੇਖ ਲਓ ਜੋ ਕਰਕੇ ਦਿਖਾਇਆ ਤੁਹਾਡੇ ਸਾਹਮਣੇ। ਗੱਜ ਕੇ ਬੋਲੋ, ਕਾਰਨ ਕਾਰਨ ਸਮਰੱਥ ਹੈ, कारण कारण समराखा हार सिमरत सब दुख लाखा। पर जिन्हों का सिदक से वह गुरु के नाल चल रहे, जड़े बसिदके लोग से वो गदारिया भी करते रहे, सी आई डिया भी कि गुरु दिया सहयोग हर पक्ष में दिते रहे। पातशाह जी कृपा करते कारण कारण समर्थ स्वामी, वो सारे कारण करने वास्ते स्वामी मालिक समर्थ पूर्ण पुरख बदाता, पुरख बहुत या अधूरे वो पूर्ण पुरख है। हर पुरख के कोई ना कोई अधूरा पाने गज के बोलो कहते वो भी साढ़े आ गई है, साडा भी फर्क है, तुहाडे च अधूरेपन का फर्क है। जरा कहें साडे वर्ग ही है, साडे च की फर्क, यही फर्क है, बहुत फर्क। हुण तक पिता पुत्र चारे बार दते, आपां किन्नी कुर्बानी कीती उन्होंने, पिता पुत्र परिवार प्राणा नूं प्यारे गुरसिख नादी बंसी माता किन्ना कुछ बारिया सानू बचाउण लई, असीं अपना आप तबाह करन वास्ते शराब उते बरी जाने सारा कुछ, शराब तों कुर्बान करी जाने सारा कुछ, फैशना उते नशिया उते विशिया उते अपना आप बर्बाद करने लई कुर्बान कर रहे हैं। उन्होंने सानू बचाउण लई अपना आप कुर्बान किया, दुनिया अपना बर्बाद करने लई की कुछ कर रही है, बचाने वास्ते तो की करना, अपना आप ही नहीं बचाने जोगे, अपना आप ही शराब को कुर्बान कर रहे। देखो पढ़िया लिखिया का जो गया, न्यू लाइट का जो गया, अनपढ़ पढ़े सारे एको रस्से बने हुए, किताबी ज्ञान बहुत है, अध्यात्म का ज्ञान ना होने के कारण जिथे अनपढ़ रुड़ रहे उसे पढ़े रुड़े जा रहे। पंकज वो पग नहीं चल है, हम देखा तह डूबी अरे, हजूर पातशाह कह रहे हैं पूरन पुरख, वो पूरन पुरख है संपूर्ण विदाता, सारिया विधियां का मालिक है, हर विधि के हाथ च है। तो बड़े बड़े जड़े न्याय शास्त्र बड़े बड़े राजनीतिक से उन्होंने विधियां महाराज के अगे फेल हो गए, कभी बोलो इस ढंग आनंद को घेरा पावे जो गौर करेंगे साढ़े काबू आ जाएगा, मारे उसी पीर बन के कले घूम जाते, चौर ने मुंडे भी चक्या कि चौर करता फट लो भाई उसे भी फिर देश में गौर जाते वे भी ताड़ी मार के हिंद पे पीर रवत हिंद का पीर जा रहा फट लो भाई गज के बोलो हजूर पातशाह कहते वो पूर्ण पुरख है। लाला दौलत राय जी ने सचदे कुमार उर्दू के गुरु गोबिंद सिंह जी का इतिहास लिखा, हम पंजाबी भी ट्रांसलेट हो गया, पढ़ना चाहिए पढ़ने वाला पुस्तक आम मिल जाना। लाला दौलत राय जी ने कहा तू आर्या समाजी होके दयानंद जी का इतिहास नहीं लिखे, तू गुरु गोबिंद सिंह जी का इतिहास लिख रहे, कमाल की गल है। वो कहता अधूरे का की लिखना, किसी पूरे का लिखना चाहिए, जिदा लिखना मेरा भी भला तो पढ़ने वाले भी कल्याण हो जाए। गज के बोलो लाला दौलत राय आर्या समाजी उन्होंने यह उत्तर दे रहा, उदी कही शरदा से साड़ी शरदा की टैलीविजन के गंदे गीत गंदे मैगजीन रसाले असी किधर जा रहे हैं। वो कहता अधूरे का इतिहास की लिखना, लिखना तो कलम की शक्ति थी, पूरे का लिखना चाहिए, मेरे हाथ सफल होन, पढ़ने वाले का उन्हों का भी जीवन सफल हो जाए। यह व्यक्ति भी हैं, राओ विश्राम देव की कृपालता करते हैं। आनंद विनोद मंगल गुण गावो, जदों तुसी बाणी सुनोगे आनंद होएगा, जदों बाणी पढ़ोगे विनोद होएगा। ये आनंद का उपरला रूप है। मंगल जदों नाम का अभ्यास करते हुए समाधि ला गई, निजा आनंद विच जुड़ गए, तुहाडे में मंगल चाव खुशियां बहुत वड्डा आनंद होगा। संस्कृत काले में कहते प्रिया मोध प्रमोद, साड़ी बोली च यह आनंद का तीन प्रकार, मन करके बाणी करके शरीर करके, चाहे भूतकाल है चाहे वर्तमान चाहे भविष्य, तिना कालों च आनंद। जदों बाणी सुनोगे आनंद हो, जदों बाणी पढ़ोगे विनोद और बहुत बड़ी खुशी होगी। जदों बाणी पढ़ते पढ़ते उहदे विच लीन हो गए बाणी दे करते विच, ए मंगल खुशी। आज मारे मंगल चार, आज मारे बने फल, होली किन्नी संत से रंग लागा लाल दे, बड़ा आनंद बन जाए। इस वास्ते मारे कहते गुण गावो, सारे चाहते सानू बहुत बड़ा आनंद हो गए। नकल देख के एक्टर ते एक्ट्रेसा के गीत सुन के आनंद कितों हो जाएगा, वो खिनक माता का द्रिश होगा, बाद च गंदे पुरने पैदा हो जाएंगे, जल सब विच गिरावट आ जाएगी, कतारन कर बैठोगे, सारा कुछ रुड़ जाऊगा। जे गुरु के गुण गावे वड़ा चाल विचार आहार विहार सारे शुभ हो जाऊ, परमार्थ में सांझ पै जाऊगी, अध्यात्म तत् प्रगट हो जाएगा, सबद सुमत सबद सुरत का मेल हो जाएगा, आत्मा परमात्मा च लीन हो जाएगी, बड़ा आनंद प्राप्त होगा। गुण गाउण के परमेश्वर के गुण गाउण का फल है, फिर पर गाँव कौन है, जड़ा गाँव है वो गुरु नानक भय दयाला। धन श्री गुरु नानक देव जी महाराज उन्होंने दयालु हो जाते, मरदाना जी ने सारी जिंदगी गुण गाया, अरब के गुरु शायद पातशाह चले, मरदाना जी देव गल कहते महाराज मेरे इतने स्वास बाकी रह गए। भाई बाला जी ने कहे जी शाह रखते उंगल रख के गिण, हजूर कहते मरदाना जी ਤੁਹਾਨੂੰ ਇਹ ਗਿਆਤ ਸੋਝੀ ਕਿਵੇਂ ਮਿਲੀ, ਕਹਿੰਦੇ ਆਪ ਦੇ ਚਰਨਾਂ ਨਿਰੰਕਾਰੀ ਜਸ ਕਰਨ ਤੋਂ। ਕਹਿੰਦੇ ਮਰਦਾਨਾ ਜੀ ਜਦੋਂ ਤੁਹਾਡਾ ਦੇਹ ਅਵਸਾਨ ਹੋ ਜਾਏ ਤੇ ਫਿਰ ਤੁਹਾਡਾ ਕਿਹੜਾ ਦਾਲ ਦਿੱਤਾ ਜਾਏ, ਜਲ ਪ੍ਰਵਾਹ ਕੀਤਾ ਜਾਏ, ਸੰਸਕਾਰ ਕੀਤਾ ਜਾਏ, ਦਫਨਾਇਆ ਜਾਏ, ਜਾਂ ਪਾਰਸੀਆਂ ਵਾਲਾ ਜੰਗਲ ਵਿੱਚ ਲਾਸ਼ ਰੱਖ ਕੇ ਕਿਸ ਤਰ੍ਹਾਂ। ਕਹਿੰਦੇ ਮਹਾਰਾਜ ਸਰੀਰ ਮੇਰਾ ਮੈਨੂੰ ਪੁੱਛ ਰਹੇ ਇਹਨਾਂ ਦਾ ਤੁਹਾਡਾ ਸੇਵਾਦਾਰ, ਕਹਿੰਦੇ ਤੇਰਾ ਸੰਸਕਾਰ, ਕਹਿੰਦੇ ਮਰਦਾਨਿਆਂ ਜਿੱਥੇ ਤੇਰਾ ਸੰਸਕਾਰ ਕੀਤਾ ਜਾਏ ਉੱਥੇ ਬਹੁਤ ਵਧੀਆ ਮੰਦਰ ਤਿਆਰ ਕਰਕੇ ਸੋਨੇ ਨਾਲ ਹੀਰਿਆਂ ਨਾਲ ਜੜ ਦਿੱਤਾ ਜਾਏ, ਨਿਸ਼ਾਨ ਚਲਾ ਦਿੱਤਾ ਜਾਏ, ਤੈਨੂੰ ਸਾਰੀ ਦੁਨੀਆਂ ਦਾ ਪੂਜ ਬਣਾ ਦਿੱਤਾ ਜਾਏ। ਕਹਿੰਦੇ ਪਾਤਸ਼ਾਹ ਆ ਪੰਜਾਂ ਤੱਤਾਂ ਦੀ ਮਡੋਲੀ ਚੋਂ ਕੱਢ ਕੇ ਹੁਣ ਇਸ ਮਡੋਲੀ ਚ ਮੈਨੂੰ ਪਸਾ ਰਹੇ, ਹੁਣ ਕਿਰਪਾ ਕਰਕੇ ਮੈਨੂੰ ਆਪੇ ਚ ਅਭੇਦ ਕਰ ਲਓ। ਗੱਜ ਕੇ ਬੋਲੋ ਇਹ ਬਚਨ ਨਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨੇਤਰਾਂ ਚ ਵੀ ਅੰਸੂ ਆ। ਕਮਾਲ ਹੈ ਜਿਹੜੀ ਮੈਂ ਪੜ੍ਹਾਈ ਕਰਾਈ ਸੀ ਮਰਦਾਨਾ ਪੂਰੇ ਨੂੰ ਲੱਗ ਗਿਆ। ਫਿਰ ਹਜ਼ੂਰ ਨੇ ਆਪ ਤੇ ਖਰਚਣ ਇੱਕ ਚਾਦਰਾ ਆਪਣਾ ਇੱਕ ਭਾਈ ਬਾਲਾ ਜੀ ਦਾ ਉਹਦੇ ਸਰੀਰ ਦਿੱਤਾ। ਆਪ ਕੀਰਤਨ ਸੁਣੇ ਦੇ ਉਦੋਂ ਤਿੰਨ ਸ਼ਬਦ ਸੀ ਪੜ੍ਹੇ, ਆਪਣੇ ਹੱਥੀ ਮਹਾਰਾਜ ਨੂੰ ਉਹਦੀ ਸਾਰੀ ਕਿਰਿਆ। ਮਰਦਾਨਾ ਜੀ ਦੇ ਦੋ ਪੁੱਤਰ ਸ਼ਹਿਜਾਦਾ ਰਜਾਦਾ, ਸ਼ਹਿਜਾਦੀ ਰਜਾਦੀ ਦੋ ਲੜਕੀਆਂ ਸਨ, ਉੱਥੇ ਸ਼ਹਿਜਾਦੇ ਦੀ ਡਿਊਟੀ ਲਾਈ ਤੂੰ ਭਾਈ ਸੇਵਾ ਲੈ। ਦੇਖੋ ਮਹਾਰਾਜ ਕਿੱਥੇ ਤੱਕ, ਪਰ ਜੇ ਸੇਵਕ ਬਣ ਗਿਆ ਇਹਨੂੰ ਕਹਿੰਦੇ ਸੇਵਕ, ਇਹੋ ਜਿਹਾ ਸੇਵਕ ਸਬਰ ਹੈ ਹਾਲਤ ਬੁਲਾਤਾ ਲੋਕ ਪਰਲੋਕ ਸਦਾ। ਪਾਤਸ਼ਾਹ ਕਹਿੰਦੇ ਹਾਂ ਜਿਹਨਾਂ ਦੇ ਗੁਰੂ ਸਾਹਿਬ ਆਪ ਦਿਆ ਤੇ ਬਾਬਾ ਬੁੱਢਾ ਜੀ ਦਾ ਭਾਈ ਗੁਰਦਾਸ ਜੀ ਦੀ ਕਿਰਿਆ ਛੇਵੇਂ ਪਾਤਸ਼ਾਹ ਨੇ ਆਪ ਉੱਥੇ ਹਜ਼ੂਰ ਗਰੀਬ ਨਵਾਜ ਪਰ ਜਿਹੜੇ ਸੇਵਕ ਨੇ ਗੁਰੂ ਨਾਨਕ ਭਏ ਦਇਆਲਾ ਗੁਰੂ ਨਾਨਕ ਪਾਤਸ਼ਾਹ ਉਹਨਾਂ ਤੇ ਦਿਆਲੂ ਹੋ ਜਾਂਦੇ ਜੈ ਜੈਕਾਰ ਭਏ ਜਗ ਭੀਤਰ ਸਾਰੇ ਸੰਸਾਰ ਤੇ ਉਹਨਾਂ ਗੁਰਮੁਖਾਂ ਦੀ ਜੈ ਜੈਕਾਰ ਧੰਨ ਧੰਨ ਦੀ ਆਮ ਬੜਬੜੇ ਕਈ ਲੀਡਰ ਹੋਇਆ ਉਹ ਇਸ ਢੰਗ ਨਾਲ ਮੌਤ ਹੋਈ ਉਹਨਾਂ ਦੀ ਹੱਡ ਫਸਲੀ ਨਹੀਂ ਲੱਗੀ ਕਈਆਂ ਦੀਆਂ ਜੁੱਤੀਆਂ ਮਿਲੀਆਂ ਗਜਲ ਬੋਲੋ ਕਿਸ ਤਰ੍ਹਾਂ ਦੀ ਦਸ਼ਾ ਹੋ ਜਿਹੋ ਜਿਹਾ ਕਰਮ ਸੀ ਉਸ ਤਰ੍ਹਾਂ ਦੀ ਦਸ਼ਾ ਹੋ ਗਈ ਪਰ ਜਿਹਨਾਂ ਨੇ ਪਾਤਸ਼ਾਹ ਦੇ ਘਰ ਦੀ ਸੇਵਾ ਕੀਤੀ ਉਹਨਾਂ ਦਾ ਇਤਿਹਾਸ ਵੀ ਤੁਹਾਡੇ ਸਾਹਮਣੇ ਰੱਖਿਆ ਜੈ ਜੈ ਕਾਲ ਭੈ ਜਲ ਭੀਤਰ ਉਹਨਾਂ ਗੁਰਮੁਖਾਂ ਦੀ ਸਾਰੇ ਸੰਸਾਰ ਦੇ ਭੀਤਰ ਅੰਦਰ ਜੈ ਜੈ ਕਾਲ ਹੁੰਦੀ ਹੋਆ ਪਾਰ ਬ੍ਰਹਮ ਰਖਵਾਲਾ ਪਾਰ ਬ੍ਰਹਮ ਪਰਮੇਸ਼ਰ ਉਹਨਾਂ ਦਾ ਰਖਵਾਲਾ ਰੱਖਿਆ ਕਰਨ ਵਾਲਾ ਆਪ ਬਣ ਇਸ ਲੋਕ ਚ ਵੀ ਅਤੇ ਪਰਲੋਕ ਵਿੱਚ ਵੀ ਇਹ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਦਾ ਵਿਚਾਰ ਆਪ ਜੀ ਨੇ ਸ਼ਰਵਣ ਕੀਤਾ ਹੈ ਜਿਹੜੀ ਬਾਣੀ ਸੁਣਨ ਵਿੱਚ ਇਤਨਾ ਆਨੰਦ ਹੈ ਅਗਰ ਮੰਨਣ ਇਹ ਨਿਵਿਆਸਣ ਵਿੱਚ ਆ ਜਾਏ ਫਿਰ ਇਹ ਸਾਖਿਆਤ ਪਰਮਾਤਮਾ ਨੂੰ ਸਾਡੇ ਹਿਰਦੇ ਵਿੱਚ ਪ੍ਰਗਟ ਕਰ ਦਿੰਦੀ ਹੈ ਅਤੇ ਜਗ੍ਹਾ ਜਗ੍ਹਾ ਚ ਉਹਦੀ ਜੋਤ ਨਜ਼ਰ ਆਉਣ ਲੱਗ ਜਾਂਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕਹਿ ਚਾਨਣ ਸਭ ਮੈਂ ਚਾਨਣ ਹੋਏ ਪਰੰਤੂ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਹੜੇ ਗੁਰੂ ਦੀ ਸਾਖੀ ਸਿੱਖਿਆ ਦੇ ਉੱਤੇ ਅਮਲ ਕਰਦੇ ਹੈ ਸਿੱਖਿਆ ਤੇ ਅਮਲ ਕਰਨ ਵਾਲਾ ਵਿਅਕਤੀ ਉਹਦਾ ਨਾਮ ਸਿੱਖ ਹੈ ਉਹਦੇ ਅੰਦਰ ਗੁਰੂ ਦੀ ਜੋਤ ਪ੍ਰਗਟ ਹੁੰਦੀ ਹੈ ਸਿੱਖ ਬਣਨਾ ਤੇ ਇਹੋ ਜਿਹਾ ਬਣਨਾ ਜੋ ਮਹਾਰਾਜ ਨੇ ਦੱਸਿਆ ਹੈ ਸੋ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਗ੍ਰੰਥੀ ਸਿੰਘਾਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਔਰ ਕੱਲ ਆਪ ਜੀ ਦੇ ਚਰਨਾਂ ਚ ਫਿਰ ਬੇਨਤੀ ਕਰਨ ਲਈ ਹਾਜ਼ਰ ਹੋਵਾਂਗਾ ਸਾਰੀ ਸੰਗਤ ਭਾਈ ਗਜਵਾ ਜੀ ਕਿਰਾਇਆ ਕਰੋ ਸਮੇਂ ਦਾ ਲਾਭ ਪ੍ਰਾਪਤ ਕਰਿਆ ਕਰੋ ਇਹ ਗੁਰਬਾਣੀ ਰੂਪੀ ਅੰਮ੍ਰਿਤ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ